Ouais.
Des crues.
Ouais.
Des crues.
Ek Omkar Satnam Karta Purkh Nirpo Nirver Akal Murit Ajuni Saipan Gur Prasad Jap Ad Sach Jugad Sach Hai Bhi Sach Nanak Husi Bhi Sach Ad Sach Jugad Sach Hai Bhi Sach Nanak Husi Bhi Sach ਮਹਾਰਾਜ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਕਰਾਚੀ ਦੇ ਲਾਗੇ ਸਿੰਧ ਵਿੱਚ ਸ਼ਖਰ ਸ਼ਹਿਰ ਪਹੁੰਚ ਗਏ ਹਨ। ਕਰਾਚੀ ਦੀ ਬੰਦਰਗਾਹ ਤੋਂ ਸਮੁੰਦਰੀ ਜਹਾਜ਼ ਹਾਜੀਆਂ ਨੂੰ ਮੱਕੇ ਲੈ ਕੇ ਜਾਂਦਾ ਹੈ ਅਤੇ ਸਾਰੇ ਹਾਜੀ ਪਹਿਲਾਂ ਇੱਥੇ ਇਕੱਠੇ ਹੁੰਦੇ ਹਨ। ਜੋ ਹੱਜ ਕਰਨ ਜਾਂਦੇ ਹਨ ਉਹਨਾਂ ਨੂੰ ਹਾਜੀ ਆਖਦੇ ਹਨ ਅਤੇ ਸ਼ਖਰ ਸ਼ਹਿਰ ਵਿੱਚ ਕੱਲ੍ਹ ਨੂੰ ਭਾਵ ਅਗਲੇ ਦਿਨ ਜਹਾਜ਼ ਨੇ ਚੱਲਣਾ ਹੈ ਕਰਾਚੀ ਤੋਂ ਅਤੇ ਅੱਜ ਸਾਰੇ ਹਾਜੀ ਇੱਥੇ ਇਕੱਠੇ ਹੋ ਰਹੇ ਹਨ। ਮਹਾਰਾਜ ਜੀ ਹੋਰੇ ਹਾਜੀਆਂ ਤੋਂ ਥੋੜ੍ਹਾ ਹਟ ਕੇ ਬਾਲੇ ਅਤੇ ਮਰਦਾਨੇ ਦੇ ਨਾਲ ਖੜ੍ਹੇ ਹਨ। ਆਪ ਨੀਲਾ ਚੋਲਾ ਪਹਿਨਿਆ ਹੋਇਆ ਹੈ ਹਾਜੀਆਂ ਵਾਲਾ, ਗਲ ਵਿੱਚ ਜਨੇਊ ਹੈ, ਮੱਥੇ 'ਤੇ ਤਿਲਕ ਲਾਇਆ ਹੋਇਆ, ਸਿਰ ਉੱਪਰ ਕੁੱਲੇ ਵਾਲੀ ਦਸਤਾਰ ਹੈ, ਹੱਥ ਵਿੱਚ ਜੋਗੀਆਂ ਵਾਲਾ ਸੋਟਾ ਹੈ ਅਤੇ ਕੱਛ ਵਿੱਚ ਮੁਸਲਮਾਨਾਂ ਦੀ ਕਿਤਾਬ ਕੁਰਾਨ। ਬਾਲੇ ਦਾ ਵੀ ਬਾਲੇ ਦਾ ਉਹਨਾਂ ਨੇ ਹਾਜੀਆਂ ਵਾਲਾ ਲਿਬਾਸ ਬਾਲੇ ਨੂੰ ਪਹਿਨਾਇਆ ਹੈ, ਨੀਲਾ ਚੋਲਾ, ਮੋਢੇ 'ਤੇ ਮਸੱਲਾ ਜਿਸ ਉੱਪਰ ਬੈਠ ਕੇ ਨਮਾਜ਼ ਪੜ੍ਹਦੇ, ਔਰ ਹੱਥ ਵਿੱਚ ਲੋਟਾ। ਜਿੱਥੇ ਖਲੋਤੇ ਹਨ ਉੱਥੇ ਉੱਥੇ ਹਾਜੀਆਂ ਵਿੱਚੋਂ ਇੱਕ ਸ਼ਾਹ ਅਰਫ ਨਾਮ ਦਾ ਫਕੀਰ ਹੈ ਜੋ ਬਹੁਤ ਸੱਚਾ ਸੁੱਚਾ ਫਕੀਰ ਹੈ। ਉਹ ਮਹਾਰਾਜ ਜੀ ਹੋਰਾਂ ਦੇ ਅਦਭੁਤ ਲਿਬਾਸ ਵੱਲ ਦੇਖਦਾ ਹੈ ਅਤੇ ਉਸਨੂੰ ਪਤਾ ਨਹੀਂ ਲੱਗਦਾ ਕਿ ਕੌਣ ਹਨ, ਕਿਸ ਧਰਮ ਨੂੰ ਬਿਲੋਂਗ, ਕਿਸ ਧਰਮ ਨਾਲ ਨਾਤਾ ਹੈ ਇਹਨਾਂ ਦਾ। ਅਤੇ ਉਹ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਉਹ ਇੱਕ ਅਜਬ ਫਕੀਰ ਹੈ, ਤੁਸੀਂ ਇੱਥੇ ਠਹਿਰੋ, ਮੈਂ ਉਸ ਪਾਸੋਂ ਫਕੀਰੀ ਦੇ ਸਵਾਲ ਪੁੱਛ ਕੇ ਆਉਂਦਾ ਹਾਂ। ਜੇ ਉਸਨੇ ਦਰੁਸਤ ਜਵਾਬ ਦਿੱਤਾ ਤਾਂ ਕਾਮਲ ਫਕੀਰ ਹੈ, ਨਹੀਂ ਤਾਂ ਕੋਈ ਪੇਖੀ ਹੈ। ਮਹਾਰਾਜ ਜੀ ਹੋਰਾਂ ਪਾਸ ਆ ਕੇ ਕਹਿੰਦਾ, ਅਰੇ ਭਾਈ ਤੂੰ ਕੌਣ ਹੈ? ਮਹਾਰਾਜ ਜੀ ਸ਼ਾਹ ਸ਼ਰਫ ਵੱਲ ਦੇਖ ਕੇ ਮੁਸਕਰਾਏ ਅਤੇ ਕਹਿੰਦੇ ਅਹਿਲ ਦਰਵੇਸ਼ ਆਖਦੇ ਜੋ ਪਰਮਾਤਮਾ ਦੇ ਦਰ ਦੇ ਨਾਲ ਲਿਪਟਿਆ ਰਹੇ, ਪਰਾਂ ਹੋਏ ਹੀ ਨਾ। ਪਰਮਾਤਮਾ ਵੀ ਕੋਸ਼ਿਸ਼ ਕਰੇ ਉਸਨੂੰ ਪਰਾਂ ਕਰਨ ਦੀ ਤਾਂ ਹੋਏ ਨਾ। ਅਹਿਲ ਦਰਵੇਸ਼, ਅਹਿਲ ਕਿ ਵੱਡਾ ਦਰਵੇਸ਼, ਖੂਬ ਦਰਵੇਸ਼। ਅਹਿਲ ਦਰਵੇਸ਼, ਤੂੰ ਤਾਂ ਰੱਬ ਦਾ ਫਕੀਰ ਹੈ, ਦਰਵੇਸ਼ ਹੈ, ਕਿਉਂਕਿ ਮਹਾਰਾਜ ਜੀ ਜਾਣਦੇ ਹਨ, ਅੰਦਰੋਂ ਦੇਖ ਰਹੇ ਹਨ ਉਸਨੂੰ। ਤੂੰ ਦਰਵੇਸ਼ ਹੈ, ਰੱਬ ਦਾ ਫਕੀਰ ਹੈ, ਅਤੇ ਅਜਿਹਾ ਪ੍ਰਸ਼ਨ ਕਰਨਾ ਤਾਂ ਫਕੀਰਾਂ ਦਾ ਸੁਭਾਅ ਨਹੀਂ ਹੁੰਦਾ, ਕਿਉਂਕਿ ਫਕੀਰ ਤਾਂ ਦੁਨੀਆ ਵੱਲੋਂ ਨਾ ਉਮੀਦ ਹੁੰਦੇ। ਉਹਨਾਂ ਨੂੰ ਕੀ ਕਿ ਕੌਣ, ਕੋਈ ਕੌਣ ਹੈ ਅਤੇ ਕੋਈ ਕੌਣ ਨਹੀਂ ਹੈ, ਦੁਨੀਆ ਕੀ ਕਰ ਰਹੀ ਹੈ, ਕੀ ਨਹੀਂ ਕਰ ਰਹੀ। ਉੱਥੇ ਦੁਨੀਆ ਤੋਂ ਬਾਹਰ ਹੁੰਦੇ ਅਤੇ ਤੁਸੀਂ ਦਰਵੇਸ਼ ਹੋ ਕੇ ਸਵਾਲ ਪੁੱਛਿਆ, ਅਜਿਹਾ ਸਵਾਲ ਤਾਂ ਦੁਨੀਆ ਵਾਲੇ ਕਰਦੇ। ਸ਼ਾਹ ਸ਼ਰਫ ਦੇ ਅੰਦਰ ਗਹਿਰੀ ਚੋਟ ਵੱਜੀ, ਕਦੇ ਕਿਸੇ ਨੇ ਇਸ ਤਰ੍ਹਾਂ ਉਸਨੂੰ ਜਵਾਬ ਨਹੀਂ ਦਿੱਤਾ ਸੀ। ਉਸਨੇ ਦੇਖਿਆ ਕਿ ਬਹੁਤ ਗਹਿਰਾ ਫਕੀਰ ਹੈ। ਸ਼ਾਹ ਸ਼ਰਫ ਹੈਰਾਨ ਹੋ ਕੇ ਚੁੱਪ ਕਰ ਗਿਆ। ਤੇ ਫਿਰ ਅੰਦਰੋਂ ਖਬਰਦਾਰ ਹੋ ਗਿਆ, ਇਕਦਮ ਅੰਦਰੋਂ ਖਬਰਦਾਰ, ਸਾਵਧਾਨ ਹੋ ਗਿਆ ਕਿ ਜੇ ਇਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਬਹੁਤ ਧਿਆਨ ਨਾਲ ਕਰਨੀ ਪਏਗੀ। ਇਹ ਕੋਈ ਆਮ ਖਾਸ ਫਕੀਰ ਨਹੀਂ ਲੱਗਦਾ। ਸ਼ਾਹ ਸ਼ਰਫ ਥੋੜ੍ਹਾ ਡਰਿਆ ਕਿ ਜੇ ਮੇਰੇ ਕੋਲੋਂ ਕੋਈ ਐਸਾ ਬਚਨ ਨਿਕਲ ਗਿਆ ਜਿਸ ਤੋਂ ਨਾਰਾਜ਼ ਹੋ ਕੇ ਫਕੀਰ ਮੇਰੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਠੀਕ ਨਹੀਂ ਹੋਏਗਾ। ਸ਼ਾਹ ਸ਼ਰਫ ਚਾਹੁੰਦਾ ਹੈ ਕਿ ਇਹਨਾਂ ਫਕੀਰਾਂ ਕੋਲੋਂ ਕੁਝ ਸਿੱਖਣ ਯੋਗ ਹੈ, ਫਕੀਰ ਇਸ ਕੋਲੋਂ ਸਿੱਖਣਾ ਚਾਹੁੰਦਾ ਹੈ, ਪਰ ਅੰਦਰੋਂ ਡਰ ਰਿਹਾ ਹੈ ਕਿ ਕੋਈ ਐਸਾ ਲਫ਼ਜ਼ ਨਾ ਨਿਕਲ ਜਾਏ ਜੋ ਇਹਨਾਂ ਨੂੰ ਠੀਕ ਨਾ ਲੱਗੇ। ਅਤੇ ਬਹੁਤ ਹਲੇਮੀ ਵਿੱਚ ਆਇਆ ਹੈ, ਹੱਥ ਜੁੜ ਗਏ ਹਨ ਉਸ 'ਤੇ। ਇੰਨੇ ਚਿਰ ਨੂੰ ਮਰਦਾਨੇ ਨੂੰ ਖਿਆਲ ਆਇਆ ਕਿ ਇਸ ਫਕੀਰ ਨੇ ਮਹਾਰਾਜ ਜੀ ਹੋਰਾਂ ਨੂੰ ਪੁੱਛਿਆ ਸੀ ਕਿ ਤੁਸੀਂ ਕੌਣ ਹੋ, ਅਤੇ ਮਹਾਰਾਜ ਜੀ ਨੇ ਤਾਂ ਆਪਣਾ ਨਾਂ ਹੀ ਨਹੀਂ ਦੱਸਿਆ। ਅਤੇ ਉਹ ਕੋਲੋਂ ਕਹਿੰਦਾ ਜੀ, ਇਹ ਸ਼੍ਰੀ ਨਾਨਕ ਪਾਤਸ਼ਾਹ ਹਨ। ਦਰਵੇਸ਼ ਸ਼ਾਹ ਸ਼ਰਫ ਕਹਿੰਦਾ, ਇਹ ਨਾਨਕ ਜੀ, ਇਹ ਜੋ ਲੋਕ ਫਕੀਰੀ ਦਾ ਭੇਸ ਕਰਦੇ ਹਨ ਔਰ ਫਕੀਰੀ ਦਾ ਭੇਸ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਂਦੇ ਹਨ, ਦੂਸਰਿਆਂ ਨੂੰ ਛੋਟਾ ਦਿਖਾਉਂਦੇ ਹਨ, ਇਸ ਤਰ੍ਹਾਂ ਕਰਨ ਨਾਲ ਤਾਂ ਫਕੀਰੀ ਹਾਸਿਲ ਨਾ ਹੋਈ। ਇਸ ਤਰ੍ਹਾਂ ਕਰਨ ਨਾਲ ਤੇ ਨਾ ਉਹ ਪੁਰਾਣੇ ਗ੍ਰਹਿ ਰਿਹਾ, ਨਾ ਉਹ ਦਾਸੀ ਰਿਹਾ, ਨਾ ਉਹ ਦੁਨਿਆਵੀ ਸੁੱਖ ਹੀ ਮਾਣ ਸਕਦਾ ਹੈ ਅਤੇ ਨਾ ਫਕੀਰੀ ਦੀ ਬੇਪਰਵਾਹੀ ਹੀ ਮਾਣ ਸਕਦਾ ਹੈ। ਉੱਥੇ ਕੁਰਾਹੇ ਪੈ ਗਿਆ। ਔਰ ਇੱਕ ਗੱਲ ਹੋਰ ਮੇਰੇ ਮਨ ਵਿੱਚ ਆਉਂਦੀ ਹੈ ਕਿ ਜੋ ਤੁਹਾਡਾ ਫਕੀਰੀ ਦਾ ਲਿਬਾਸ ਹੈ, ਇਸ ਲਿਬਾਸ ਦੀ ਕੀ ਖਾਸੀਅਤ ਹੈ? ਫਕੀਰੀ ਵਿੱਚ ਬਸਤਰਾਂ ਦੀ ਕੀ ਤਕਸੀਰ ਹੈ? ਬਸਤਰਾਂ ਦਾ ਕੀ ਸੁਭਾਅ ਹੈ? ਬਸਤਰਾਂ ਦਾ ਕੀ ਮਤਲਬ ਹੈ ਫਕੀਰ ਪੁਣੇ ਵਿੱਚ? ਮਹਾਰਾਜ ਜੀ ਕਹਿੰਦੇ, ਦਰਵੇਸ਼ ਜੀ, ਸਭ ਤੋਂ ਪਹਿਲਾਂ ਤਾਂ ਫਕੀਰ ਨੂੰ ਫਕੀਰੀ ਵਿੱਚ ਰਹਿਣਾ ਚਾਹੀਏ। ਫਕੀਰ ਨੂੰ ਫਕੀਰੀ ਵਿੱਚ ਰਹਿਣਾ ਚਾਹੀਏ। ਫਕੀਰੀ ਐਸੀ ਹੋਵੇ, ਭਾਵੇਂ ਉਹ ਗ੍ਰਹਿ ਹੋਵੇ, ਭਾਵੇਂ ਉਦਾਸੀ ਹੋਵੇ, ਪਰ ਰਹੇ ਫਕੀਰ ਬਣ ਕੇ, ਰਹੇ ਫਕੀਰੀ ਵਿੱਚ। ਪਰ ਜੇ ਕੋਈ ਐਸਾ ਫਕੀਰ ਐਸਾ ਹੋਵੇ ਜਿਸਨੇ ਫਕੀਰਾਂ ਵਾਲਾ ਲਿਬਾਸ ਪਹਿਨਿਆ ਹੋਵੇ, ਜਿਸਨੇ ਲਿਬਾਸ ਫਕੀਰਾਂ ਵਾਲਾ ਪਹਿਨਿਆ ਹੋਵੇ ਔਰ ਅਮਲ ਦੁਨਿਆਵੀ ਕਰੇ, ਤਾਂ ਫਿਰ ਉਸਦੇ ਬਸਤਰ ਤੋਬਾ ਕਰ ਉੱਠਦੇ ਹਨ। ਉਹ ਆਖਦੇ, ਉਸਦੇ ਬਸਤਰ ਉਸਨੂੰ ਆਖਦੇ ਹਨ, ਜੇ ਖੰਘ ਆਪਾਂ ਨੂੰ ਆਉਂਦੀ ਨਹੀਂ ਹੁੰਦੀ, ਸਿਰਫ ਸੁਰਤੀ ਨਹੀਂ ਟਿੱਕੀ ਹੁੰਦੀ ਹੈ ਜੀ, ਇਸ ਕਰਕੇ ਮਨ ਇਸ ਤਰ੍ਹਾਂ ਕਰਦਾ ਹੈ। ਸੁਰਤੀ ਨੂੰ ਇਕਾਗਰ ਕਰਨਾ ਹੈ, ਇਕਾਗਰ ਕਰਨਾ ਹੈ ਸੁਰਤੀ। ਅਤੇ ਮਹਾਰਾਜ ਜੀ ਕਹਿੰਦੇ ਕਿ ਜੇ ਕੋਈ ਐਸਾ ਹੋਵੇ ਜਿਸਨੇ ਲਿਬਾਸ ਫਕੀਰੀ ਦਾ ਪਹਿਨਿਆ ਹੋਵੇ ਔਰ ਅਮਲ ਦੁਨਿਆਵੀ ਕਰੇ, ਅਤੇ ਉਸਦਾ ਲਿਬਾਸ ਉਸਦੇ ਬਸਤਰ ਤੋਬਾ ਕਰ ਉੱਠਦੇ ਹਨ, ਆਖਦੇ ਹਨ, ਹੈਵਾਨ ਖੁਦਾ ਦੇ, ਤੂੰ ਜੋ ਸਾਨੂੰ ਪਹਿਨਦਾ ਹੈ ਕਿਉਂ ਪਹਿਨਦਾ ਹੈ? ਅਸੀਂ ਫਕੀਰਾਂ ਦੇ ਬਸਤਰ ਹਾਂ, ਤੂੰ ਜੇ ਉਹਨਾਂ ਜੇ ਹੱਥੀ ਰਹੇ ਤਾਂ ਸਾਨੂੰ ਪਹਿਨ, ਸਾਨੂੰ ਮਾਣ ਹੁੰਦਾ ਹੈ ਕਿ ਅਸੀਂ ਫਕੀਰਾਂ ਦੇ ਬਸਤਰ ਹਾਂ, ਅਤੇ ਜਦੋਂ ਤੂੰ ਸਾਨੂੰ ਪਹਿਨਦਾ ਹੈ ਤੇ ਫਕੀਰੀ ਨੂੰ ਲਾਜ ਲੱਗਦੀ ਹੈ, ਅਸੀਂ ਸ਼ਰਮਸਾਰ ਹੁੰਦੇ ਹਾਂ, ਸਾਨੂੰ ਅੱਗ ਲੱਗ ਜਾਂਦੀ ਹੈ, ਅਸੀਂ ਤੇਰੇ ਨੇੜੇ ਨਹੀਂ ਆਉਣਾ ਚਾਹੁੰਦੇ, ਤੂੰ ਸਾਨੂੰ ਕਿਉਂ ਪਹਿਨਦਾ? ਸ਼ਰਫ ਚਿਕਿਰਤ ਹੋ ਰਿਹਾ ਹੈ ਅਤੇ ਫਿਰ ਬੇਨਤੀ ਕੀਤੀ ਕਿ ਨਾਨਕ ਜੀ, ਫਕੀਰਾਂ ਦੇ ਜੋ ਸਾਰੇ ਬਸਤਰ ਹਨ ਉਹਨਾਂ ਸਾਰਿਆਂ ਦਾ ਰਹਿਮਤ ਕਰਕੇ ਮੇਰੇ 'ਤੇ ਉਹਨਾਂ ਸਾਰਿਆਂ ਦੀ ਤਕਸੀਰ ਦੱਸੋ ਕਿ ਉਹਨਾਂ ਦੀ ਤਕਸੀਰ ਕੀ ਹੈ, ਸੁਭਾਅ ਕੀ ਹੈ, ਕਿਉਂ ਪਹਿਨਦੇ ਹਨ ਫਕੀਰ ਲੋਕ ਇਹ ਬਸਤਰ ਇਸ ਤਰ੍ਹਾਂ ਦੇ? ਟੋਪੀ ਜਾਂ ਦਸਤਾਰ ਪਹਿਨਦੇ ਹਨ, ਕਫਨੀ ਪਹਿਨਦੇ ਹਨ, ਪੌਵੇ ਪਹਿਨਦੇ ਹਨ, ਆਪਣੇ ਹੱਥ ਵਿੱਚ ਫੌੜੀ ਰੱਖਦੇ ਹਨ, ਤੂਣੀਆਂ ਲਾਉਂਦੇ ਹਨ, ਇੱਕ ਕਾਸਾ ਰੱਖਦੇ ਹਨ ਹੱਥ ਵਿੱਚ, ਇਹਨਾਂ ਦਾ ਸੁਭਾਅ ਕੀ ਹੈ ਜੋ ਬਸਤਰ ਫਕੀਰ ਲੋਕ ਆਪਣੇ ਪਾਸ ਰੱਖਦੇ? ਮਹਾਰਾਜ ਜੀ ਕਹਿੰਦੇ, ਦਰਵੇਸ਼ ਸਾਹਿਬ, ਜੋ ਟੋਪੀ ਜਾਂ ਦਸਤਾਰ ਫਕੀਰ ਲੋਕ ਪਹਿਨਦੇ ਹਨ, ਉਹ ਇਸ ਲਈ ਪਹਿਨਦੇ ਹਨ ਸੀਸ ਉੱਪਰ ਤਾਂ ਕਿ ਉਹਨਾਂ ਦੇ ਸੀਸ ਵਿੱਚੋਂ ਹੰਕਾਰ ਜਾਂਦਾ ਰਹੇ, ਉਹਨਾਂ ਦੇ ਸੀਸ ਵਿੱਚੋਂ ਈਰਖਾ ਜਾਂਦੀ ਰਹੇ ਅਤੇ ਉਹਨਾਂ ਦੇ ਅੰਦਰ ਸਬਰ ਸੰਤੋਖ ਆਵੇ। ਅਤੇ ਉਹ ਹਰ ਹਾਲਤ ਵਿੱਚ ਖੁਦਾ ਨੂੰ ਯਾਦ ਰੱਖ ਸਕਣ। ਦੂਸਰਾ ਕਾਰਨ ਟੋਪੀ ਜਾਂ ਦਸਤਾਰ ਪਹਿਨਣ ਦਾ ਫਕੀਰਾਂ ਦਾ ਇਹ ਹੈ ਕਿ ਜੋ ਟੋਪੀ ਜਾਂ ਦਸਤਾਰ ਹੈ ਇਹ ਅੰਤਰਮੁਖੀ ਹੈ, ਅੰਤਰਮੁਖੀ, ਇਸਦਾ ਮੂੰਹ ਅੰਦਰ ਨੂੰ ਹੈ, ਬਾਹਰ ਨੂੰ ਨਹੀਂ ਹੈ, ਦੁਨੀਆ ਵੱਲ ਨਹੀਂ ਹੈ। ਇਸਦਾ ਮੂੰਹ ਅੰਦਰ ਨੂੰ ਹੈ। ਤਾਂ ਫਕੀਰ ਲੋਕ ਪਹਿਨਦੇ ਹਨ ਕਿ ਤਾਂ ਕਿ ਉਹ ਵੀ ਅੰਤਰਮੁਖੀ ਹੋਏ ਰਹਿਣ ਅਤੇ ਆਪਣੇ ਮਾਲਕ ਦੇ ਨਾਲ ਮਿਲਾਪ ਦਾ ਆਨੰਦ ਲੈਂਦੇ ਰਹਿਣ, ਹਰ ਵਕਤ ਅੰਤਰਮੁਖੀ ਰਹਿਣ, ਬਾਹਰ ਦੁਨੀਆ ਵੱਲ ਮੁੱਖ ਨਾ ਹੋਵੇ। ਇਸ ਲਈ ਉਹ ਦਸਤਾਰ ਪਹਿਨਦੇ ਹਨ। ਅਤੇ ਤੀਸਰਾ ਕਾਰਨ ਇਹ ਹੈ ਕਿ ਟੋਪੀ ਦੇ ਔਰ ਦਸਤਾਰ ਦੇ, ਟੋਪੀ ਦੀਆਂ ਤਰੀਜਾਂ ਹੁੰਦੀਆਂ ਹਨ, ਦਸਤਾਰ ਦੇ ਵਾਲ ਹੁੰਦੇ ਹਨ, ਪੇਚ ਹੁੰਦੇ ਹਨ, ਇਸੇ ਤਰ੍ਹਾਂ ਆਪਣੇ ਅੰਦਰ ਵੀ ਵਾਲ ਹਨ। ਉਹ ਵਲ ਹਨ ਕਿ ਅਸੀਂ ਸੰਸਾਰ ਦੇ ਸੁੱਖ ਲੋਚਦੇ ਹਾਂ, ਅਸੀਂ ਸਵਰਗ ਦੇ ਸੁੱਖ ਲੋਚਦੇ ਹਾਂ, ਸਾਡੇ ਅੰਦਰ ਮਾਨ ਬਣਿਆ ਰਹਿੰਦਾ ਹੈ ਅਤੇ ਅਸੀਂ ਮੋਹ ਨਾਲ ਲਿਪਟੇ ਰਹਿੰਦੇ ਹਾਂ। ਇਹ ਸਾਡੇ ਅੰਦਰ ਵੀ, ਪ੍ਰਾਣੀ ਦੇ ਅੰਦਰ ਵੀ ਵਲ ਹਨ ਅਤੇ ਫਕੀਰ ਲੋਕ ਚਾਹੁੰਦੇ ਹਨ ਇਹ ਵਲ ਨਿਕਲ ਜਾਣ, ਇਹ ਸਭ ਵਾਲ ਉਹਨਾਂ ਦੇ ਅੰਦਰੋਂ ਨਿਕਲ ਜਾਣ। ਇਹ ਸਭ ਕੁਛ ਤਿਆਗ ਦੇਣ। ਅਤੇ ਜਦੋਂ ਕੋਈ ਅਜਿਹਾ ਪ੍ਰਾਣੀ ਹੋਵੇ ਜੋ ਫਕੀਰ ਹੋਵੇ ਨਾ ਅਤੇ ਉਹ ਫਕੀਰਾਂ ਵਾਲੀ ਟੋਪੀ ਜਾਂ ਦਸਤਾਰ ਪਹਿਨੇ ਅਤੇ ਉਹ ਦਸਤਾਰ ਆਖਦੀ ਹੈ, ਅਰੇ ਭਲੇ ਬੰਦੇ ਤੂੰ ਮੈਨੂੰ ਕਿਉਂ ਪਹਿਨਦਾ ਹੈ, ਤੈਨੂੰ ਫਕੀਰੀ ਦੀ ਕੋਈ ਸਾਰ ਨਹੀਂ। ਤੂੰ ਕਿਉਂ ਮੈਨੂੰ ਪਹਿਨਦਾ, ਤੈਨੂੰ ਕੋਈ ਫਕੀਰੀ ਦੀ ਸਾਰ ਨਹੀਂ, ਤੂੰ ਦੁਨਿਆਵੀ ਬੰਦਾ ਹੈ, ਮੈਂ ਤੇਰੇ ਸਿਰ 'ਤੇ ਨਹੀਂ ਟਿਕਣਾ ਚਾਹੁੰਦੀ। ਅਤੇ ਫਿਰ ਸ਼ਾਹ ਸ਼ਰਫ ਜੀ ਜੋ ਫਕੀਰ ਲੋਕ ਆਪਣੇ ਪਾਸ ਫੌੜੀ ਰੱਖਦੇ ਹਨ, ਫਕੀਰਾਂ ਦਾ ਫਕੀਰ ਲੋਕ ਆਪਣੇ ਡੇਰਿਆਂ 'ਤੇ ਧੂਣੀ ਬਾਲ ਛੱਡਿਆ ਕਰਦੇ ਸਨ, ਜੋ 24 ਘੰਟੇ ਧੂਣੀ ਬਲਦੀ ਰਹਿੰਦੀ ਸੀ। ਜੇ ਸਰਦੀ ਹੁੰਦੀ ਤਾਂ ਉਹ ਧੂਣੀ ਉਹਨਾਂ ਨੂੰ ਗਰਮੈਸ਼ ਦਿੰਦੀ, ਨਿੱਘ ਰੱਖਦੀ, ਅਤੇ ਨਾਲੇ ਜਦੋਂ ਕਦੀ ਚਾਹ ਬਣਾਉਣੀ ਜਾਂ ਕੁਛ ਛਕਣ ਲਈ ਬਣਾਉਣਾ ਹੋਵੇ ਤਾਂ ਧੂਣੀ ਹਰ ਵਕਤ ਤਪਦੀ ਰਹਿੰਦੀ ਸੀ। ਅਤੇ ਇੱਕ ਫਕੀਰ ਲੋਕ ਆਪਣੇ ਪਾਸ ਛੋਟੀ ਜਿਹੀ ਫੌੜੀ ਰੱਖਦੇ, ਉਹ ਫੌੜੀ ਜੋ ਧੂਣੀ ਹੁੰਦੀ ਉਸਦੇ ਚਾਰ ਚੁਫੇਰੇ ਸਵਾਰ ਨੂੰ ਇਕੱਠੀ ਕਰਨ ਲਈ ਛੋਟੀ ਜਿਹੀ ਲੱਕੜੀ ਦੀ ਫੌੜੀ रख दे। ते महाराज जी कहंदे कि जदों कोई वो प्राणी उस फौड़ी नू फड़े जिसने फकीरी दा लिबास धारण किया होवे पर फकीर होवे ना, ते फौड़ी उसनू आखदी है हे भाई तू मैनू क्यों फड़दा है, मेरा नाता ते फकीरी जात नाल है, फकीरा नाल मेरा नाता है। ते मैं तूणी दी सवा दे नाल रली रहिंदी हाँ, जे तू भी सवा दे नाल रले रहना है ते तां मैनू फड़। जे तू अपने अंदरों बुरा भला सब कुछ हूंज सुटना है ते तां मैनू फड़, क्योंकि जो फौड़ी हुंदी है वो जो सवा हुंदी है उसनू भी इकट्ठिया करदी है, ते जे कोई कोला बार चला जावे तो उसनू इकट्ठिया सुचंगा सवा हुण बेअर्थ हो गई, पर कोला जे अर्थ वाला चंगा है सुचंगा माड़ा। फौड़ी कहंदी कि तू बुरा भला सब कुछ जे अंदरों हूंज सुटे, अंत विच पहला ते बुरे ख्याल अपने अंदरों निवृत्त करने, अंत विच चंगे ख्याल भी जो हन वह भी परमात्मा दे मिलाप विच रुकावट, फिर उन्होंने भी अलविदा कहनी पैगी। सो फौड़ी आखदी है जे प्राणी नू कि जे तू चंगे बुरे सारे ख्याल अपने अंदरों हूंज हूंज सकता है ते स्वाह नाल स्वाह बन सकता है तां तू मैनू फड़, नहीं ते मैनू ना, नहीं ते मेरे नज़दीक ना। ते फिर कफनी पहनते हैं फकीर लोग। ते महाराज जी कहंदे जे कोई ऐसा प्राणी जो फकीरी विच ना होवे ते वो कफनी पहन लवे, ते कफनी बहुत उपराम हुंदी है, उसका मन बहुत उपराम हुंदा है, ते वो आखदी है तू मैनू क्यों पहनया है, तू जानदा नहीं है मैं कफनी हाँ, मैं मुरदियां दे उत्ते पहनी जांदी हाँ, जो मुर्दा हो गया होवे जिस दे अंदर कोई ख्वाहिश ना रही होवे, जो दुनिया वालों मर गया होवे, ते तेरे अंदर ते दुनियावी हिरसा हन, दुनियावी इच्छावां हन, तू मैनू क्यों पहनया है। जे तू जीवंदिया मोया रहना है ता मैनू पहन। जीवंदा मोया रहे और गुरु नू अपनी कबर बना और उस कबर विच हमेशा समाया रहे, ते फिर अपने वालों कोई अंग ना हिलावे, अपने वालों अपना कोई अंग ना हिलावे, पाप के उसका हुक्म पछाण के उदे हुक्म विच रही, जो उसका हुक्म होवे ओ करे, कोई जीवंदा मर जावे ते फिर उसका हुक्म कमावे, मैं उसके उपर पाई जाती हाँ, पर तू ते ना मरिया है ना तेरी दुनियावी हिरसा खत्म हुई हैं, तू मैनू क्यों पहनया है, तू क्यों पहनया है मैनू। कफनी दुखी हुंदी है, ते फिर तू नहीं जे कोई अजिहा फकीर बन गया, अपने आप नू फकीर ਦਿਖਾਉਂਦਾ ਹੋਵੇ ਪਰ ਹੋਵੇ ਨਾ ਫਕੀਰ, ਅਤੇ ਤੂਣੀ ਲਾ ਕੇ ਬੈਠ ਜਾਏ ਤਾਂ ਤੂਣੀ ਆਖਦੀ ਹੈ ਤੂੰ ਮੈਨੂੰ ਕਿਉਂ ਜਲਾਉਂਦਾ ਹੈ, ਹੈਵਾਨ ਖੁਦਾ ਦੇ ਤੂੰ ਹੈਵਾਨ ਹੈ, ਤੂੰ ਬੰਦਾ ਨਹੀਂ ਹੈ, ਤੂੰ ਮੈਨੂੰ ਕਿਉਂ ਜਲਾਉਂਦਾ ਹੈ, ਤੂੰ ਮੈਨੂੰ ਤਾਂ ਜਲਾ ਜੇ ਤੂੰ ਆਪਣੇ ਅੰਦਰੋਂ ਪੰਜੇ ਹਵਸਾਂ ਖਤਮ ਕਰ ਦਿੱਤੀਆਂ, ਜੇ ਤੂੰ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਲਾ ਦਿੱਤਾ ਹੈ ਤਾਂ ਮੈਨੂੰ ਜਲਾ, ਨਹੀਂ ਤਾਂ ਨਾ ਜਲਾ। ਮੈਂ ਰਾਤ ਦਿਨ ਜਲਦੀ ਰਹਿੰਦੀ ਹਾਂ ਅਤੇ ਆਪਣੇ ਆਪ ਨੂੰ ਸਵਾਹ ਦੀ ਢੇਰੀ ਕਰ ਰੱਖਿਆ। ਜੇ ਤੂੰ ਵੀ ਸਵਾਹ ਦੀ ਢੇਰੀ ਹੋਣਾ ਚਾਹੁੰਦਾ ਹੈ ਤਾਂ ਮੇਰੇ ਪਾਸ ਬੈਠ, ਨਹੀਂ ਤਾਂ ਤੇਰਾ ਮੇਰਾ ਕੋਈ ਨਾਤਾ ਨਹੀਂ। ਜੇ ਤੂੰ ਵੀ ਸਵਾਹ ਹੋਣਾ ਚਾਹੁੰਦਾ, ਜੇ ਇੰਨਾ ਹੌਸਲਾ ਹੈ, ਨਹੀਂ ਤੇ ਤੂੰ ਉੱਠ ਜਾ। ਮਹਾਰਾਜ ਜੀ ਦੱਸ ਰਹੇ ਹਨ ਸ਼ਾਹ ਸ਼ਰਫ ਨੂੰ ਕਿ ਫਕੀਰੀ ਲਿਬਾਸ ਕਿਉਂ ਪਹਿਨਿਆ ਜਾਂਦਾ ਹੈ, ਜੋ ਪਹਿਨਦੇ ਹਨ ਇਸ ਲਿਬਾਸ ਦਾ ਸੁਭਾਅ ਕੀ ਹੈ, ਅਤੇ ਜੇ ਕੋਈ ਪਹਿਨ ਲਵੇ ਜੋ ਫਕੀਰ ਨਾ ਹੋਵੇ ਤਾਂ ਲਿਬਾਸ ਬਹੁਤ ਉਪਰਾਮਤਾ ਫੀਲ ਕਰਦਾ, ਮਹਿਸੂਸ ਕਰਦਾ। ਅਤੇ ਫਿਰ ਫਕੀਰਾਂ ਦੇ ਪਾਸ ਇੱਕ ਕਾਸਾ ਹੁੰਦਾ ਜਿਸ ਨੂੰ ਚਿੱਪੀ ਵੀ ਆਖਦੇ, ਅਤੇ ਜੇ ਕੋਈ ਉਹ ਪੁਰਾਣੀ ਇਸ ਚਿੱਪੀ ਨੂੰ ਫੜ ਲਵੇ ਜਿਸ 'ਤੇ ਜਿਹੜਾ ਫਕੀਰੀ ਵਿੱਚ ਨਾ ਹੋਵੇ, ਅਤੇ ਉਹ ਚਿੱਪੀ ਆਖਦੀ ਹੈ ਹੈ ਭਾਈ ਤੂੰ ਮੈਨੂੰ ਕਿਉਂ ਫੜਦਾ ਹੈ, ਦੇਖ ਸਾਰੇ ਭਾਂਡਿਆਂ ਦੇ ਮੂੰਹ ਸਿੱਧੇ ਹੁੰਦੇ, ਸਾਰੇ ਭਾਂਡਿਆਂ ਦੇ ਮੂੰਹ ਉੱਪਰ ਨੂੰ ਹੁੰਦੇ, ਪਰ ਮੇਰਾ ਮੂੰਹ ਆਪਣਾ ਹੈ, ਚਿੱਪੀ ਦਾ ਖਾਸ ਕਿਸਮ ਦਾ ਮੂੰਹ ਹੁੰਦਾ ਹੈ, ਉੱਪਰ ਨੂੰ ਮੂੰਹ ਨਹੀਂ ਹੁੰਦਾ ਉਹਦਾ, ਕੁਛ ਉੱਪਰ ਨੂੰ ਹੁੰਦਾ ਹੈ ਕੁਛ ਸਾਈਡ ਨੂੰ ਹੁੰਦਾ ਹੈ, ਆਪਣੀ ਹੀ ਕਿਸਮ ਦਾ ਹੁੰਦਾ। ਅਤੇ ਜੇ ਮੇਰਾ ਮੂੰਹ ਆਪਣਾ ਹੈ, ਮੇਰਾ ਮੂੰਹ ਕਿਸੇ ਹੋਰ ਭਾਂਡੇ ਵਾਂਗੂ ਨਹੀਂ ਹੈ, ਅਤੇ ਜੇ ਤੇਰਾ ਮੂੰਹ ਵੀ ਲੋਕ ਜਹਾਨ ਨਾਲੋਂ ਵੱਖਰਾ ਹੈ, ਜੇ ਤੇਰਾ ਮੂੰਹ ਵੀ ਲੋਕ ਜਹਾਨ ਨਾਲ ਨਹੀਂ ਜੁੜਿਆ ਹੋਇਆ, ਜੇ ਤੂੰ ਲੋਕ ਜਹਾਨ ਦਾ ਫਿਕਰ ਨਹੀਂ ਕਰਦਾ, ਉਹਨਾਂ ਨਾਲ ਤੇਰਾ ਕੋਈ ਲੈਣ ਦੇਣ ਨਹੀਂ ਹੈ, ਤਾਂ ਤੂੰ ਮੈਨੂੰ ਫੜ, ਨਹੀਂ ਤਾਂ ਮੈਨੂੰ ਨਾ ਫੜ। ਅਤੇ ਪਊਏ ਜੋ ਫਕੀਰ ਲੋਕ ਪਹਿਨਦੇ, ਜੇ ਕੋਈ ਐਸਾ ਪੁਰਾਣੀ ਪਹਿਨ ਲਵੇ ਜੋ ਫਕੀਰ ਨਾ ਹੋਵੇ, ਅਤੇ ਉਹ ਪਊਏ ਉਸਨੂੰ ਆਖਦੇ ਭਾਈ ਸਾਡੀ ਗੱਲ ਸੁਣ ਲੈ, ਜੇ ਤੂੰ ਸਾਨੂੰ ਪਹਿਨਣਾ ਲੋੜਦਾ ਹੈ ਤਾਂ ਅਸੀਂ ਪਹਿਲਾਂ ਸਮਝ ਲੈ ਕਿ ਅਸੀਂ ਖੁਦਾ ਦੇ ਸੰਗਲ ਹਾਂ, ਖੁਦਾ ਦੀਆਂ ਬੇੜੀਆਂ ਹਾਂ, ਪੈਰਾਂ ਵਿੱਚ ਪਈਆਂ ਹੋਈਆਂ, ਅਤੇ ਜੇ ਤੂੰ ਵੀ ਸਾਨੂੰ ਪਹਿਨਣਾ ਹੈ ਤਾਂ ਪਹਿਨ, ਜੇ ਤੂੰ ਆਪਣੇ ਆਪ ਨੂੰ ਦੁਨੀਆਂ ਵੱਲੋਂ ਵਰਜ ਕੇ ਰੱਖਣਾ, ਜੇ ਤੂੰ ਆਪਣੇ ਆਪ ਨੂੰ ਦੁਨੀਆਂ ਵਿੱਚ ਨਹੀਂ ਜਾਣਦੇ ਤਾਂ ਪਹਿਨ। ਜੇ ਤੂੰ ਰੱਬ ਵੱਲ ਜਾਣਾ ਹੈ ਤਾਂ ਪਹਿਨ। ਅਸੀਂ ਬੇੜੀਆਂ ਹਾਂ, ਤੂੰ ਸਾਨੂੰ ਪਹਿਨ ਕੇ ਜੇ ਦੁਨੀਆਂ ਵਿੱਚ ਜਾਏਂਗਾ ਅਸੀਂ ਵੀ ਸ਼ਰਮਸ਼ਾਰ ਹੋਵਾਂਗੇ, ਕਿਉਂਕਿ ਤੂੰ ਸਾਨੂੰ ਵੀ ਨਾਲ ਹੀ ਦੁਨੀਆਂ ਵਿੱਚ ਲੈ ਜਾਏ, ਅਸੀਂ ਫਕੀਰਾਂ ਦੇ ਪੈਰਾਂ ਦੀਆਂ ਬੇਟੀਆਂ। ਇਸ ਤਰ੍ਹਾਂ ਮਹਾਰਾਜ ਜੀ ਹੋਰਾਂ ਨੇ ਸ਼ਾਹ ਸ਼ਰਫ ਨੂੰ ਸਮਝਾਇਆ ਕਿ ਭਾਈ ਫਕੀਰੀ ਦੇ ਬਸਤਰ ਜੋ ਹਨ ਉਹ ਇਹੀ ਕਹਿੰਦੇ ਹਨ ਕਿ ਫਕੀਰ ਨੂੰ ਫਕੀਰੀ ਵਿੱਚ ਰਹਿਣਾ ਚਾਹੀਏ। ਫਕੀਰ ਦੇ ਅੰਦਰ ਫਕੀਰੀ ਹੋਵੇ, ਭਾਵੇਂ ਉਹ ਦੁਨੀਆ ਵਿੱਚ ਭਾਵੇਂ ਉਦਾਸੀ ਰਹੇ ਭਾਵੇਂ ਗ੍ਰਹਿ ਰਹੇ, ਦੁਨੀਆ ਨੂੰ ਆਪਣੇ ਅੰਦਰੋਂ ਕੱਢ ਦੇਵੇ। ਦੁਨੀਆ ਬਾਹਰ ਨਹੀਂ ਹੈ ਕਿਤੇ, ਬਾਹਰ ਤੇ ਕਾਦਰ ਦੀ ਕੁਦਰਤ ਹੈ ਜਿਸ ਵਿੱਚ ਆਪ ਕਾਦਰ ਵਸ ਰਿਹਾ ਹੈ, ਕਾਦਰ ਦੀ ਕੁਦਰਤ ਹੈ ਜਿਸ ਵਿੱਚ ਆਪ ਕਾਦਰ ਵਰਤ ਰਿਹਾ ਹੈ। ਬਾਹਰ ਦੁਨੀਆ ਨਹੀਂ ਹੈ, ਦੁਨੀਆ ਆਪਣੇ ਅੰਦਰ ਹੈ। ਅੰਦਰ ਆਪਣੇ ਕਿਸੇ ਨੇ ਬਾਹਰ ਦੁਨੀਆ ਬਣਾ ਰੱਖੀ ਹੈ ਕਿ ਦੁਨੀਆ ਹੈ, ਬਾਹਰ ਕਾਦਰ ਵਸ ਰਿਹਾ ਹੈ, ਰਿਹਾ ਹੈ ਆਪਣੀ ਕੁਦਰਤ ਵਿੱਚ। ਆਪ ਕੁਦਰਤ ਕੱਢ ਕੇ ਉਸ ਵਿੱਚ ਆਪ ਵਰਤ ਰਿਹਾ ਹੈ। ਅਤੇ ਫਕੀਰ ਉਹ ਹੈ ਜੋ ਆਪਣੇ ਅੰਦਰੋਂ ਦੁਨੀਆ ਕੱਢ ਦੇਵੇ। ਅਤੇ ਜੇ ਕੋਈ ਆਪਣੇ ਅੰਦਰੋਂ ਦੁਨੀਆ ਕੱਢ ਕੇ ਫਿਰ ਦੁਨੀਆ ਵੱਲ ਮੂੰਹ ਰੱਖੇ ਤਾਂ ਉਹ ਫਕੀਰੀ ਨਾ ਹੋਈ। ਉਹ ਤਾਂ ਇਸ ਤਰ੍ਹਾਂ ਹੋਇਆ ਕਿ ਕੋਈ ਇੱਕ ਵਾਰ ਘਰ ਛੱਡ ਦੇਵੇ ਕੋਈ ਫਕੀਰ, ਅਤੇ ਫਿਰ ਘਰ ਘਰ ਜਾ ਕੇ ਹੱਥ ਅੱਡੇ, ਜਾਂ ਕੋਈ ਇੱਕ ਵਾਰ ਦੁਨੀਆ ਨੂੰ ਛੱਡ ਦੇਵੇ ਅਤੇ ਫਿਰ ਦੁਨੀਆ ਦੇ ਲੋਕਾਂ ਕੋਲੋਂ ਹੀ ਟੁੱਕਰ ਮੰਗੇ। ਇਹ ਫਕੀਰੀ ਨਹੀਂ ਹੋਈ, ਉਸਨੇ ਦੁਨੀਆ ਛੱਡੀ ਹੀ ਨਹੀਂ ਸੀ। ਕਿ ਦਰਵੇਸ਼ ਸਾਹਿਬ ਫਕੀਰ ਨੂੰ ਚਾਹੀਦਾ ਹੈ ਉਹ ਆਪਣੇ ਅੰਦਰੋਂ ਦੁਨੀਆ ਛੱਡ ਦੇਵੇ ਅਤੇ ਦੁਨੀਆ ਵੱਲੋਂ ਨਾ ਉਮੀਦ ਰਹੇ, ਦੁਨੀਆ ਉੱਪਰ ਕਿਸੇ ਚੀਜ਼ ਦੀ ਆਸ ਨਾ ਰੱਖੇ। ਸਬਰ ਸੰਤੋਖ ਹੋਇਆ ਰਹੇ, ਇੱਕ ਉਸ ਕਰਤੇ ਉੱਪਰ ਆਸ ਰੱਖੇ। ਉਸਦੇ ਅੰਦਰ ਫਕੀਰੀ ਰਹੇ, ਉਸਦੇ ਅੰਦਰ ਫਕੀਰੀ ਹੋਵੇ। ਫਕੀਰ ਉਹ ਹੈ ਜਿਸ ਦੇ ਅੰਦਰ ਫਕੀਰੀ ਹੈ, ਜਿਸਨੇ ਅੰਦਰ ਫਕੀਰੀ ਧਾਰਨ ਕੀਤੀ ਹੋਈ ਹੈ। ਜੋ ਅੰਦਰੋਂ ਫਕੀਰ ਹੈ ਉਹ ਫਕੀਰ ਹੈ, ਉਹ ਸੱਚਾ ਫਕੀਰ ਹੈ। ਅਤੇ ਜੇ ਕੋਈ ਅੰਦਰੋਂ ਫਕੀਰ ਨਹੀਂ ਹੈ ਅਤੇ ਬਾਹਰੋਂ ਫਕੀਰੀ ਦਾ ਲਿਬਾਸ ਪਹਿਨਿਆ ਹੋਇਆ ਹੈ, ਉਹ ਭੇਖੀ ਹੈ। ਅਤੇ ਅਜਿਹਾ ਭੇਖੀ ਭਾਵੇਂ ਦਿਸਣ ਨੂੰ ਫਕੀਰ ਲੱਗੇਗਾ, ਪਰ ਉਸਦੇ ਲੱਛਣ ਉਸਨੂੰ ਜ਼ਾਹਰ ਕਰ ਦੇਣਗੇ ਕਿ ਇਹ ਭੇਖੀ ਹੈ, ਇਹ ਫਕੀਰ ਨਹੀਂ ਹੈ। ਸੋ ਦਰਵੇਸ਼ ਭਾਈ ਭਾਵੇਂ ਕੋਈ ਸਿੱਧ ਹੋਵੇ, ਭਾਵੇਂ ਪੀਰ ਹੋਵੇ, ਭਾਵੇਂ ਸੰਤ ਹੋਵੇ, ਭਾਵੇਂ ਮਹਾਂਪੁਰਖ ਹੋਵੇ, ਭਾਵੇਂ ਭਗਤ ਹੋਵੇ, ਉਹ ਅੰਦਰੋਂ ਫਕੀਰ ਹੋਵੇ। ਅੰਦਰੋਂ ਫਕੀਰ ਹੋਵੇ, ਨਹੀਂ ਤਾਂ ਉਹ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚ ਸਕੇਗਾ। ਉਸਨੇ ਦੁਨੀਆ ਵੀ ਗੁਆਈ, ਦੀਨ ਵੀ ਗੁਆਇਆ, ਫਕੀਰੀ ਦਾਵੇ ਹੋਇਆ ਰਹੇ। ਪਰ ਇੱਕ ਗੱਲ ਹੋਰ ਹੈ ਦਰਵੇਸ਼ ਜੀ, ਬੰਦੇ ਦੇ ਹੱਥ ਵਿੱਚ ਕੁਛ ਨਹੀਂ, ਉਹ ਅੰਦਰੋਂ ਫਕੀਰ ਵੀ ਕਿਸ ਤਰ੍ਹਾਂ ਹੋ ਜਾਏਗਾ ਜੇ ਉਸਦੀ ਮਿਹਰ ਨਾ ਹੋਈ। ਉਹ ਪਹਿਲਾਂ ਵੀ ਫਕੀਰੀ ਵਿੱਚ ਕਿਸ ਤਰ੍ਹਾਂ ਰਹੇਗਾ ਜੇ ਉਸਦੀ ਮਿਹਰ ਨਹੀਂ। ਇਹ ਸਭ ਲੋਕ ਹੱਜ ਕਰਨ ਚੱਲੇ ਹਨ, ਗੱਲਾਂ ਕਰ ਰਹੇ ਹਨ, ਹੱਜ ਨੂੰ ਤੁਰੇ ਜਾ ਰਹੇ ਹਨ, ਨਾ ਗੱਲਾਂ ਕੀਤੀਆਂ ਰੱਬ ਮਿਲਦਾ ਹੈ, ਨਾ ਪੈਰਾਂ ਨਾਲ ਤੁਰਿਆ ਹੀ ਉਸਦੇ ਘਰ ਪਹੁੰਚੀਦਾ ਹੈ, ਨਾ ਗੱਲਾਂ ਕੀਤੀਆਂ ਰੱਬ ਮਿਲਦਾ ਹੈ, ਨਾ ਇਹਨਾਂ ਪੈਰਾਂ ਨਾਲ ਤੁਰਿਆ ਰੱਬ ਦੇ ਘਰ ਪਹੁੰਚ ਸਕੀਦਾ ਹੈ। ਅਤੇ ਇਹ ਜਿੱਥੇ ਜਾ ਰਹੇ ਹਨ, ਗੱਲਾਂ ਕਰਦੇ ਜਾ ਰਹੇ ਹਨ ਅਤੇ ਪੈਰਾਂ ਨਾਲ ਤੁਰੇ, ਅਤੇ ਉਹਨਾਂ ਨੇ ਮਹਾਰਾਜ ਜੀ ਹੋਰਾਂ ਫਿਰ ਇੱਕ ਸਲੋਕ ਉਚਾਰਿਆ, ਕਹਿੰਦੇ ਗੱਲੀ ਵਾਤ ਨਾ ਜੋਗੀਆਂ, ਗੱਲੀ ਵਾਤ ਨਾ ਜੋਗੀਆਂ, ਪੈਰੀ ਹੋਏ ਨਾ ਪੰਧ। ਕਿ ਪਰਮਾਤਮਾ ਦੇ ਘਰ ਵਿੱਚ ਨਾ ਤਾਂ ਗੱਲਾਂ ਕੀਤੀਆਂ ਪਹੁੰਚ ਸਕੀਦਾ ਹੈ, ਗੱਲੀ ਜੋਗ ਨਾ ਹੋਈ ਅਤੇ ਨਾ ਹੀ ਪੈਰਾਂ ਨਾਲ ਤੁਰ ਕੇ, ਇਹਨਾਂ ਪੈਰਾਂ ਨਾਲ ਤੁਰ ਕੇ ਨਹੀਂ ਪਹੁੰਚ ਸਕੀਦਾ। ਗੱਲੀ ਵਾਤ ਨਾ ਜੋਗੀਆਂ, ਪੈਰੀ ਹੋਏ ਨਾ ਪੰਧ, ਤਿੱਥੇ ਅਕਲ ਨਾ ਅੱਪੜੇ, ਜਿੱਥੇ ਪਿਰੀਆ ਕੀ ਸੰਧ। ਜਿੱਥੇ ਉਹ ਵੱਸਦਾ ਹੈ ਉੱਥੇ ਅਕਲ ਨਾਲ ਨਹੀਂ ਪਹੁੰਚ ਸਕਦੇ, ਅਤੇ ਉਹਦੀ ਮਿਹਰ ਦੀ ਨਜ਼ਰ। ਸ਼ਾਹ ਸ਼ਰਫ ਨੂੰ ਦੁਨੀਆ ਭੁੱਲ ਗਈ ਹੈ ਕਿ ਉਹ ਜਿੱਥੇ ਖਲੋਤਾ ਹੈ ਉਸਦੇ ਕੋਲ ਕਿੰਨੀ ਹੋਰ ਦੁਨੀਆ ਖੜੀ ਹੈ, ਜਿਕਿਰਤ ਖੜਾ ਹੈ। ਕਦੀ ਕਿਸੇ ਨੇ ਇਸ ਤਰ੍ਹਾਂ ਦੇ ਜਵਾਬ ਨਹੀਂ ਦਿੱਤੇ ਸਨ। ਜੇ ਮਹਾਰਾਜ ਜੀ ਹੋਰਾਂ ਨੂੰ ਉਸਨੇ ਪੁੱਛਿਆ ਕਿ ਤੁਸੀਂ ਕੌਣ ਹੋ, ਤਾਂ ਮਹਾਰਾਜ ਜੀ ਹੋਰਾਂ ਕਿਹਾ ਕਿ ਤੁਸੀਂ ਫਕੀਰ ਹੋ। ਤੁਸੀਂ ਇਹ ਸਵਾਲ ਕਿਉਂ ਪੁੱਛਿਆ ਹੈ? ਫਕੀਰ ਤਾਂ ਦੁਨੀਆ ਵੱਲੋਂ ਨਾ ਉਮੀਦ ਹੋ। ਫਕੀਰੀ ਦਾ ਜਵਾਬ ਮਹਾਰਾਜ ਜੀ ਹੋਰਾਂ ਨੇ ਇੱਕ ਸ਼ਬਦ ਵਿੱਚ, ਇੱਕ ਲਫਜ਼ ਵਿੱਚ ਬੰਦ ਕਰ ਦਿੱਤਾ ਕਿ ਫਕੀਰ ਉਸ ਨੂੰ ਆਖਦੇ ਜੋ ਦੁਨੀਆ ਕੋਲੋਂ ਕੋਈ ਉਮੀਦ ਨਾ ਰੱਖੇ, ਅਤੇ ਬਾਕੀ ਬਚ ਇੱਕ ਪਰਮਾਤਮਾ ਹੀ ਜਾਂਦਾ। ਫਕੀਰ ਉਹੀ ਹੈ ਜੋ ਜਿਸ ਦਾ ਪਰਮਾਤਮਾ ਹੀ ਸਭ ਕੁਛ ਹੋ। ਕਦੀ ਕਿਸੇ ਨੇ ਇਸ ਤਰ੍ਹਾਂ ਦੀਆਂ ਇੱਕ ਲਫ਼ਜ਼ ਵਿੱਚ ਫਕੀਰੀ ਨੂੰ ਨਹੀਂ ਬੰਦ ਕਰਕੇ ਦਿਖਾਇਆ ਸੀ। ਆਪਾਂ ਗੁਰੂ ਨਾਨਕ ਸਾਹਿਬ ਦੇ ਬੱਚੇ ਹਾਂ ਸਾਰੇ, ਅਤੇ ਆਪਾਂ ਡੇਰਿਆਂ 'ਤੇ ਤੂਣੀਆਂ ਤਾਂ ਕਿ ਨਹੀਂ ਬੈਠ ਸਕਦੇ, ਕਿਉਂਕਿ ਆਪਣਾ ਰਸਤਾ ਰਾਜ ਯੋਗ ਦਾ ਹੈ ਕਿ ਰਾਜ ਕਰਦੇ ਹੋਏ ਯੋਗ ਕਮਾਉਣਾ। ਉਹਨਾਂ ਫਕੀਰਾਂ ਦੀ ਬਹੁਤ ਮੁਸ਼ਕਲ ਜ਼ਿੰਦਗੀ ਹੁੰਦੀ, ਪਰ ਆਪਣੇ 'ਤੇ ਉਹ ਕਿੱਡਾ ਮਿਹਰਬਾਨ ਹੈ ਕਿ ਦੁਨਿਆਵੀ ਸੁੱਖ ਵੀ ਦਿੱਤੇ ਅਤੇ ਨਾਲ ਯੋਗ ਕਮਾਉਣ ਦਾ ਰਸਤਾ ਵੀ ਦੱਸਿਆ। ਦੁਨਿਆਵੀ ਸੁੱਖ ਮਾਣਦਿਆਂ ਹੋਇਆਂ ਯੋਗ ਕਮਾਉਣਾ, ਫਕੀਰ ਹੋ ਜਾਣਾ। ਅਤੇ ਉਸਦੀ ਕਿੱਡੀ ਵੱਡੀ ਬਖਸ਼ਿਸ਼। ਅਤੇ ਜਿਸਨੇ ਸਿਰਫ ਦੁਨਿਆਵੀ ਸੁੱਖ ਹੀ ਮਾਣੇ, ਉਸਨੇ ਸਮਝਿਆ ਹੀ ਨਹੀਂ ਕਿ ਉਸਨੂੰ ਕੀ ਬਖਸ਼ਿਸ਼ ਹੋਈ ਸੀ, ਕਿਉਂਕਿ ਦੁਨਿਆਵੀ ਸੁੱਖ ਉਨਾ ਚਿਰ ਸੁੱਖ ਹੋ ਨਹੀਂ ਸਕਦੇ ਜਿੰਨਾ ਚਿਰ ਆਪਾਂ ਅੰਦਰੋਂ ਫਕੀਰ ਨਹੀਂ ਹੋ। ਮਹਾਰਾਜ ਹੋਰਾਂ ਇੱਕ ਬਹੁਤ ਕਮਾਲ ਦੀ ਗੱਲ ਕੀਤੀ, ਦਰਵੇਸ਼ ਨੂੰ ਕਿਹਾ ਕਿ ਫਕੀਰ ਉਹ ਹੈ ਜੋ ਫਕੀਰੀ ਵਿੱਚ ਰਹੇ। ਸ਼ੁਰੂ ਵਿੱਚ ਕਿਹਾ ਕਿ ਫਕੀਰ ਉਹ ਹੈ ਜੋ ਫਕੀਰੀ ਵਿੱਚ ਰਹੇ ਅਤੇ ਅੰਤ ਵਿੱਚ ਕਿਹਾ ਕਿ ਫਕੀਰ ਉਹ ਹੈ ਜਿਸ ਦੇ ਅੰਦਰ ਫਕੀਰੀ ਹੋ। ਕਿ ਫਕੀਰ ਦੇ ਬਾਹਰ ਵੀ ਫਕੀਰੀ ਹੋਵੇ ਅਤੇ ਅੰਦਰ ਵੀ ਫਕੀਰੀ, ਬਾਹਰ ਵੀ ਫਕੀਰੀ ਹੋਵੇ ਅਤੇ ਅੰਦਰ ਵੀ ਫਕੀਰੀ। ਇਸ ਨੂੰ ਵਿਚਾਰਨਾ ਹੈ ਜੀ, ਮਹਾਰਾਜ ਕੀ ਬਚਨ ਕਰਦੇ। ਤੁਸੀਂ ਸਾਰੇ ਰਾਜੇ ਫਕੀਰ ਹੋ, ਰਾਜੇ ਫਕੀਰ, ਤਾਂ ਹੀ ਤੁਹਾਨੂੰ ਰਾਜਿਆਂ ਵਾਲੇ ਸੁੱਖ ਵੀ ਉਹ ਦਿੰਦਾ ਹੈ, ਨਾਲ ਫਕੀਰੀ ਕਮਾਉਂਦਾ। ਇਸ ਨੂੰ ਵਿਚਾਰਨਾ ਕਿ ਕੀ ਮਤਲਬ ਹੈ ਇਸਦਾ, ਜੋ ਮਹਾਰਾਜ ਜੀ ਕਹਿੰਦੇ ਕਿ ਫਕੀਰ ਉਹ ਹੈ ਜੋ ਫਕੀਰੀ ਵਿੱਚ ਰਹੇ ਅਤੇ ਫਕੀਰ ਉਹ ਹੈ ਜਿਸ ਦੇ ਅੰਦਰ ਫਕੀਰੀ ਹੋ। ਫਕੀਰ ਉਹ ਹੈ ਜੋ ਫਕੀਰੀ ਵਿੱਚ ਰਹੇ, ਫਕੀਰ ਉਹ ਹੈ ਅਤੇ ਫਕੀਰ ਉਹ ਹੈ ਜਿਸ ਦੇ ਵਿੱਚ ਫਕੀਰੀ ਹੋ। ਫਕੀਰੀ ਵਿੱਚ ਤੂੰ ਰਹੋ ਅਤੇ ਤੇਰੇ ਵਿੱਚ ਫਕੀਰੀ ਰਹੇ, ਤੂੰ ਫਕੀਰੀ ਵਿੱਚ ਹੋਵੇਂ ਤੇਰੇ ਵਿੱਚ ਫਕੀਰੀ ਹੋ। ਫਕੀਰੀ ਵਿੱਚ ਰਹਿ ਸੱਜਣਾ ਤੇ ਫਕੀਰੀ ਵਸੇ ਵਿੱਚ ਤੇਰੇ, ਫਕੀਰੀ ਵਿੱਚ ਰਹਿ ਸੱਜਣਾ ਤੇ ਫਕੀਰੀ ਵਸੇ ਵਿੱਚ ਤੇਰੇ। ਫਕੀਰੀ ਵਿੱਚ ਵਸ ਸੱਜਣਾ, ਫਕੀਰੀ ਵਸੇ ਵਿੱਚ ਤੇਰੇ, ਫਕੀਰੀ ਵਿੱਚ ਵਸ ਸੱਜਣਾ, ਫਕੀਰੀ ਵਸੇ ਵਿੱਚ ਤੇਰੇ। ਫਕੀਰੀ ਵਿੱਚ ਵਸ ਸੱਜਣਾ ਤੇ ਫਕੀਰੀ ਵਸੇ ਵਿੱਚ ਤੇਰੇ, ਫਕੀਰੀ ਵਿੱਚ ਵਸ ਸੱਜਣਾ ਤੇ ਫਕੀਰੀ ਵਸੇ ਵਿੱਚ ਤੇਰੇ।
ਫਕੀਰੀ ਵਿੱਚ ਵਸ ਸੱਜਣਾ ਤੇ ਫਕੀਰੀ
जुगाद सच है भी सच, नानक होसी भी सच, आद सच जुगाद सच है भी सच, नानक होसी भी सच। जदों महाराज जी होर ने दरवेश शाह शर्फ नूं फकीरी दे बस्तरां दी तस्वीर दसी, फकीरी दे बस्तरां दा सुभा दसिया, ते उस दे मन दी निशा हो गई। ਹੱਥ ਜੋੜ ਕੇ ਉਹ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਤੇ ਟੈਲ ਪਿਆ ਅਤੇ ਕਹਿਣ ਲੱਗਾ, ਵਾਹ ਵਾਹ ਬਾਬਾ ਨਾਨਕ ਜੀ, ਵਾਹ ਵਾਹ ਤੈਨੂੰ, ਵਾਹ ਵਾਹ ਤੇਰੀ ਫਕੀਰੀ ਨੂੰ, ਅਤੇ ਵਾਹ ਵਾਹ ਉਸ ਖੁਦਾਏ ਨੂੰ ਜਿਸ ਦੀਆਂ ਇਹ ਸਭ ਵਡਿਆਈਆਂ ਹਨ। ਫਕੀਰੀ ਇਹੀ ਹੈ ਜੋ ਤੂੰ ਪ੍ਰਗਟਾਈ ਹੈ। ਮੈਨੂੰ ਸਾਰੇ ਦਰਵੇਸ਼ ਆਖਦੇ ਹਨ, ਮੈਂ ਵੀ ਆਪਣੇ ਆਪ ਨੂੰ ਸਮਝਦਾ ਸਾਂ ਕਿ ਮੈਂ ਖੁਦਾ ਦਾ ਫਕੀਰ ਹਾਂ, ਪਰ ਅੱਜ ਤੁਹਾਨੂੰ ਮਿਲ ਕੇ ਆਪਣੇ ਅੰਦਰ ਬਹੁਤ ਕਮੀਆਂ ਦਿਸੀਆਂ। ਬਹੁਤ ਕਮੀਆਂ ਦਿਸੀਆਂ ਖੁਦਾ ਦੇ ਦਰਸ਼ਨਾਂ ਦੀ ਬਹੁਤ ਤੰਗ ਹੈ, ਜੀਵਨ ਗੁਜ਼ਰ ਰਿਹਾ ਹੈ, ਹੁਣ ਤੱਕ ਉਸਦੇ ਦਰਸ਼ਨ ਨਹੀਂ ਹੋਏ। ਅਤੇ ਤੁਹਾਡੇ ਵਚਨ ਸੁਣ ਕੇ ਲੱਗਦਾ ਹੈ ਕਿ ਇੰਨੀਆਂ ਕਮੀਆਂ ਮੇਰੇ ਵਿੱਚ ਹਨ, ਪਤਾ ਨਹੀਂ ਇਸ ਜਨਮ ਵਿੱਚ ਦਰਸ਼ਨ ਹੋਣਗੇ ਵੀ ਕਿ ਨਹੀਂ। ਬਹੁਤ ਮਨ ਲੋਚਦਾ ਹੈ ਖੁਦਾ ਦੇ ਦਰਸ਼ਨਾਂ ਨੂੰ। ਕੱਲ੍ਹ ਹੀ ਮੈਂ ਇੱਕ ਬੰਧ ਲਿਖਿਆ ਸੀ, ਜੇ ਰਹਿਮਤ ਕਰੋ ਤਾਂ ਸੁਣਾਓ। ਮਹਾਰਾਜ ਜੀ ਕਹਿੰਦੇ ਸੁਣਾਓ ਸੁਣਾਓ। ਸ਼ਾਹ ਸ਼ਰਫ ਨੇ ਸੁਣਾਇਆ ਜੋ ਖੁਦਾ ਦੇ ਵਿਛੋੜੇ ਵਿੱਚ ਉਸਨੇ ਲਿਖਿਆ ਸੀ। ਇੱਕ ਦਿਨ ਪਹਿਲਾਂ ਮੁਲਤਾਨ ਦਾ ਹੈ ਸ਼ਾਹ ਸ਼ਰਫ, ਬੜੀ ਪਿਆਰੀ ਬੋਲੀ ਹੈ ਉਸ ਇਲਾਕੇ ਦੀ। ਅਤੇ ਮਹਾਰਾਜ ਜੀ ਹੋਰਾਂ ਨੂੰ ਸੁਣਾਉਂਦਾ ਹੈ ਆਪਣੇ ਅੰਦਰ ਦੀ ਹਾਲਤ। ਕਹਿੰਦਾ, ਪੀਆ ਕਬਹੂ ਮਿਲਾਵਾ ਹੋਏ ਸੀ, ਕਦੋਂ ਮੇਲ ਹੋਊ ਉਹਦੇ ਨਾਲ, ਉਸ ਪ੍ਰੀਤਮ ਨਾਲ। ਪੀਆ ਕਬਹੂ ਮਿਲਾਵਾ ਹੋਏ ਸੀ, ਮਿਲ ਦਰਦ ਵਿਛੋੜਾ ਖਾਏ ਸੀ। ਉਹ ਹੁਣ ਮਿਲ ਪਵੇ ਤਾਂ ਭਲਾ ਹੈ, ਨਹੀਂ ਤਾਂ ਮੈਨੂੰ ਉਹਦੇ ਵਿਛੋੜੇ ਦੇ ਦਰਦ ਨੇ ਖਾ ਜਾਣਾ ਹੈ। ਉਹਦੇ ਵਿਛੋੜੇ ਦਾ ਦਰਦ ਖਾਈ ਜਾਂਦਾ, ਇਹ ਨਾ ਹੋਵੇ ਕਿ ਉਹ ਮਿਲੇ ਹੀ ਨਾ ਅਤੇ ਇਹ ਦਰਦ ਮੈਨੂੰ ਖਾ ਜਾਏ ਪਹਿਲਾਂ। ਪੀਆ ਕਬਹੂ ਮਿਲਾਵਾ ਹੋਏ ਸੀ, ਮਿਲ ਮਿਲ ਦਰਦ ਵਿਛੋੜਾ ਖਾਏ ਸੀ। ਤਪ ਰਹੀ ਸਮਾਏ ਜਿਉ ਬਲੇ, ਮਾਂ ਨਾਲ ਸਾਰੇ ਸੁੱਖ ਦੁੱਖ ਕੀਤੇ ਜਾਂਦੇ ਹਨ। ਨੇੜੇ ਤੋਂ ਨੇੜੇ ਰਿਸ਼ਤਾ ਜੋ ਮਾਂ ਦਾ ਨੇੜਤਾ ਦਾ ਹੁੰਦਾ ਹੈ, ਹੋਰ ਕਿਸੇ ਨਾਲ ਜ਼ਿੰਦਗੀ ਵਿੱਚ ਬਣਦਾ ਨਹੀਂ। ਜੇ ਭੁਲੇਖੇ ਨਾਲ ਕੋਈ ਕਿਸੇ ਨਾਲ ਬਣਾ ਲਵੇ ਤਾਂ ਉਹ ਬਾਅਦ ਵਿੱਚ ਝੂਠਾ ਨਿਕਲਦਾ। ਤਪ ਰਹੀ ਇਸ मैं जीव बले जी तप रहा है बल रहा है तप रही है समाए जीव बले मैं कंत न देखिया नैन परे मेरे नैन परे हुए हैं कि मैं उस कंत नू अजे तक मिले ही नहीं उम्र लंग चली है मैं कंत न देखिया नैन परे नैन पर आए हैं कि मैं नैन पर के उसने नहीं देखे नैन पर आए हैं कि मैं नैन पर के उसने नहीं देखे नैन पर के जदों परमेश्वर जी ने बहुत उस नाल प्यार हो जाए ते उदे दर्शन होन अचानक होंगे फिर ते फिर उदो इस तरह की दस दे हालत होंगी कि अखा विचों दी अपना सारे का सारा जी उन्हां नाल लिपट जाता है ते नैन पर के नैन पर के नैना ने पर के उसनू तकिया पर के तकिया नैन पर गए उहदे दर्शनां नाल उहदे दर्शनां नाल नैन पर गए तप रही है समाए जियो बले मैं कंत न देखिया नैन परे हुन तक मिलिया नहीं नित काग उडाऊं बन रहूं रोज काग उडाउंदी रहिंदी हां कदों अज आउंदा है कि नहीं कावां देख उड के किते आउंदा है नित काग उडाऊं बन रहे निस तारे गिनती ना समय निस रात नूं तारे गिनती रहिंदे हां रूह दी गल है निस तारे गिनती ना समय दिने कां उडाउंदी रहिंदी है ते रात नूं तारे गिनती ज्यों बबीहा लवै त्यों लवै जिस तरह बबीहा लौंदा है तड़फदा है उस तरह मैं तड़फ रहा हूं जिस तरह बबीहा पिया बिन एक पिल ना विहावे एक पल भी उदे बिना हुन नहीं गुजरता पिया बिन एक पल ना विहावे ज्यों जल बिन मीन तड़फावे जिस तरह जल बिना मच्छी तड़फदी है पिया बिन एक पल ना विहावे ज्यों जल बिन मीन तड़फावे ज्यों बिछड़ी कूंज खुरला सुना के उसते उस अखा वहन लग पईआं महाराज जी ने बहुत प्यार किया कहिंदे शाह साहब दुनिया वालिआं दा जदों दुनिया वालिआं दीआं शादियां हुंदीआं ते तुहानूं पता है ना उह शिंगार करदे ते अपनी वी जदों उहदे नाल शादी होणी आपां सुहागण बनना ते आपां भी शिंगार करना है ते उह शिंगार कादा करना है शाह शर्फ नूं सुन के महाराज जी फिर भजन करदे हन कि उसने मेरे लिए श्रृंगार करना है। कर सहज श्रृंगार बनाइए, सहज अवस्था में जाना है, जिथे उसकी रजा विच रहना सीख जाइए कि जो उसनू पाउंदा है वह आपां नू पा जावे, उहदे पाने विच रहना आ जावे, जो उसनू पाउंदा है उही आपां नू पावे, उसके पाने विच रहना, सिंगारे बनाउणा। कर सहज सिंगार बनाइए, कर करनी काजल पाइए, ते फिर लोग काजल पाउंदे जदों दुनिया वालियां दी शादियां हुंदियां, ते आपां भी काजल पाउणा है, अपनी भी उहदे नाल शादी होनी, ते काजल कादा पाउणा है, चंगे कर्मां दा। कर करनी काजल पाइए, ते फिर मांग भरदे हैं, जदों शादी होनी हुंदी है मांग भरी जांदी है, केसां नूं वाह के जो विचकार चीर केसां दे निकलदा है उसनूं मांग आखदे, ते कहिंदे मांग कादी भरनी है, कादे नाल मन मारन मांग पराई, मन नूं मार देना है, ते इस तरह मांग पर सिंगार करने। सहज दा सिंगार करना है, चंगे कर्मां दा काजल पाउना है, ते मन नूं मारन दा मांग भरनी। इउं कंत मिलावा हुए सी, कहिंदे इस तरह फिर उहदे नाल मिलावा हुए, इउं कंत मिलावा हुए सी, सौ दर्द विछोड़ा खोए सी, ते जिहड़ा तुहानूं उहदे विछोड़े दा दर्द है ना, फिर ये दर्द वो लै लेगा, फिर तुहानूं ये दर्द नहीं रहना। इउं कंत मिलावा हुए सी, सौ दर्द विद विछ विछोड़ा खो, ते जिहड़े तेरे आखदे हो कि तुसी तप रहे हो ते फिर सर्द हो जाओगे, ये तपश खत्म हो जाएगी, सौ देखिए तप्त बुझाइए, रहे हो कि नैन तुहाडे तरस रहे हैं उहदे दर्शनां नूं, फिर की हो, सौ देखे तब बुझाइए, दिखाई दर्शन नैन अघाइन, दर्शन देख के नैन तृप्त हो जाए, नैना विच उहदे दर्शन भर जाणगे, नैन उहदे नहीं भर जाण, नैना विच उह आवसु। ते फिर की करो, सौ सद महल बुलाई, वो फिर तुहानू अपने महल विच बुलाओ, जां पान जां गाने लाई, ते जे उन्हूं पा गए तुसी ते फिर सो गल नाल भी लाओ। इउं कंत मिलावा हुए सी, सौ दर्द विछोड़ा खोए सी, सौ दर्शन देख सौ मिलिए तप्त बुझाइए, देख दर्शन नैन अगाइए, सौ सद महल बुलाइए, जा पाना तंगल लाइए। ਕਿਉਂ ਕਾਗ ਉਡਾਊਂ ਦਿਨ ਰਹੋ, ਕਿਉਂ ਕਾਗ ਉਡਾਉਂਦੇ ਹਨ ਆਪਾਂ, ਆਪਾਂ ਕਿਉਂ ਕਿਉਂ ਕਾਗ ਉਡਾਊਂ ਦਿਨ ਰਹੋ, ਕਿਉਂ ਤਾਰਿਣਤੀ ਦੁੱਖ ਸਹੋ, ਆਪਾਂ ਕਿਉਂ ਦਿਨੇ ਕਾਂ ਉਡਾਉਂਦੇ ਰਹਿਣਾ ਹੈ ਅਤੇ ਕਿਉਂ ਰਾਤਾਂ ਨੂੰ ਤਾਰੇ ਗਿਣਦੇ ਰਹਿਣਾ ਹੈ। ਇਸ ਤਰ੍ਹਾਂ ਨਹੀਂ ਕਰਨਾ, ਇਹਦੀ ਬਜਾਏ ਆਪਾਂ ਕੀ ਕਰਨਾ ਹੈ, ਪੀ ਬੂੰਦ ਪਪੀਹਾ ਚੁੱਪ ਰਹੋ, ਉਹਦੇ ਨਾਮ ਦੀ ਬੂੰਦ, ਨਾਮ ਨਾਮ ਛਕਣਾ ਹੈ ਅਤੇ ਚੁੱਪ ਰਹਿਣਾ ਹੈ। ਕਿਉਂ ਬਿੱਲ ਲਾਉਣਾ ਹੈ, ਕਿਉਂ ਕਾਗਜ਼ ਲਾਉਣੇ ਹਨ, ਕਿਉਂ ਔਂਸੀਆਂ ਪਾਉਣੀਆਂ ਹਨ, ਕਿਉਂ ਤਾਰੇ ਗਿਣਨੇ ਹਨ, ਪੀ ਬੂੰਦ ਪਪੀਹਾ ਚੁੱਪ ਰਹੋ। ਜੋ ਦਰਦ ਵਿਛੋੜਾ ਗਮ ਦਹੋ, ਅਤੇ ਜੋ ਉਹਦੇ ਵਿਛੋੜੇ ਦਾ ਦਰਦ ਅਤੇ ਗਮ ਸੀ ਉਹ ਇਸ ਤਰ੍ਹਾਂ ਖਤਮ ਹੋ ਜਾਏ। ਨਾਮ ਜਪਣ ਦੀ ਹਦਾਇਤ ਦਿੱਤੀ ਕਿ ਉਹਨੂੰ ਔਂਸੀਆਂ ਪਾਉਣ ਨਾਲ ਉਹਨੇ ਨਹੀਂ ਆਉਣਾ, ਕਾਗ ਉਡਾਉਣ ਨਾਲ ਉਹਨੇ ਨਹੀਂ ਆਉਣਾ, ਉਹਦੀਆਂ ਔਂਸੀਆਂ ਪਾਉਣੀਆਂ, ਉਹਦੇ ਕਾਗ ਉਡਾਉਣੇ, ਨਾਮ ਜਪਣਾ। ਇਹ ਸੁਣ ਕੇ ਸ਼ਾਹ ਸ਼ਰਫ ਦੇ ਮਨ ਸੰਤੋਖ ਆਇਆ। ਬਹੁਤ ਸਤਿਕਾਰ ਨਾਲ ਫਿਰ ਮੱਥਾ ਟੇਕਿਆ ਅਤੇ ਵਿਦਾ ਲੈ ਕੇ ਹਾਜੀਆਂ ਵਿੱਚ ਜਾ ਬੈਠਾ। ਉਹ ਹਾਜੀ ਪੁੱਛਣ ਲੱਗੇ, ਸ਼ਾਹ ਸ਼ਰਫ ਜੀ, ਤੁਸੀਂ ਫਕੀਰ ਨੂੰ ਫਕੀਰੀ ਬਾਰੇ ਸਵਾਲ ਕੀਤਾ ਹੈ, ਕੀ ਜਵਾਬ ਦਿੱਤਾ ਸੀ? ਸ਼ਾਹ ਸ਼ਰਫ ਕਹਿੰਦਾ, ਭਾਈ ਫਕੀਰੀ ਦੇ ਫਿਰਕੇ ਵਿੱਚ ਇਹ ਫਕੀਰ ਅੱਤ ਕਾਮਲ ਫਕੀਰ, ਇਹਨਾਂ ਚਿਰ ਨੂੰ ਮਹਾਰਾਜ ਜੀ ਹੋਰੀ ਵੀ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਹਾਜੀਆਂ ਵਿੱਚ ਆਵੜੇ। ਭਾਈ ਬਾਲਾ ਜੀ ਨੇ ਇੱਕ ਜਗ੍ਹਾ ਜ਼ਮੀਨ 'ਤੇ ਮਸੱਲਾ ਵਿਛਾ ਦਿੱਤਾ ਅਤੇ ਮਹਾਰਾਜ ਜੀ ਉੱਪਰ ਬੈਠ ਗਏ ਅਤੇ ਹਾਜੀ ਸਾਰੇ ਦੇਖ ਰਹੇ ਹਨ ਕਿ ਜੋ ਭੇਖ ਹੈ ਉਹ ਹਾਜੀਆਂ ਵਾਲੇ ਨਾਲ ਅਤੇ ਨਾਲ ਅਤੇ ਨਾਲ ਅਤੇ ਨਾਲ ਹੀ ਮੰਜੂ ਪਾਇਆ ਹੋਇਆ ਹੈ। ਇਹ ਕੌਣ ਹਨ, ਹਿੰਦੂ ਹਨ ਕਿ ਮੁਸਲਮਾਨ ਹੈ, ਕੌਣ ਹੈ? ਇੱਕ ਦੂਸਰੇ ਨੂੰ ਪੁੱਛਦੇ ਹਨ, ਇਹ ਫਕੀਰ ਕੌਣ ਹੈ? ਫਿਰ ਇੱਕ ਕੋਲ ਆ ਕੇ ਕਹਿਣ ਲੱਗਾ, ਫਕੀਰ ਜੀ ਤੂੰ ਕਿੱਥੋਂ ਆਇਆ ਹੈ? ਮਹਾਰਾਜ ਜੀ ਕਹਿੰਦੇ, ਅਸੀਂ ਬੇਗਮਪੁਰ ਦੇਸ਼ ਤੋਂ ਆਏ। ਬੇਗਮਪੁਰ ਹੈ ਸਾਡੇ ਦੇਸ਼ ਦਾ, ਫਿਰ ਦੂਜੇ ਹਾਜੀ ਨੇ ਪੁੱਛਿਆ, ਫਕੀਰ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਕੌਣ ਹੈ ਤੂੰ? ਮਹਾਰਾਜ ਜੀ ਕਹਿੰਦੇ, ਅਸੀਂ ਹਿੰਦੂ ਔਰ ਮੁਸਲਮਾਨ ਦੋਹਾਂ ਦੇ ਗਵਾਹ ਹਾਂ। ਅਸੀਂ ਧਰਮਾਂ ਮਜ਼ਹਬਾਂ ਦੇ ਝਗੜਿਆਂ ਵਿੱਚ ਨਹੀਂ ਪੈਂਦੇ। ਜੋ ਕੋਈ ਧਰਮਾਂ ਮਜ਼ਹਬਾਂ ਦੇ ਝਗੜਿਆਂ ਵਿੱਚ ਪੈਂਦਾ ਹੈ ਉਹ ਸੱਚ ਨੂੰ ਛੱਡ ਕੇ ਝੂਠ ਨਾਲ ਰਚ ਜਾਂਦਾ ਹੈ ਅਤੇ ਅੰਤ ਵਿੱਚ ਆਪਣਾ ਜਨਮ ਗੁਆ ਜਾਂਦਾ ਹੈ। ਉਹ ਇੱਕ ਜੋ ਸਾਰੇ ਉਸਦੀ ਬੰਦਗੀ ਕਰਨ ਦੀ ਬੰਦਗੀ ਮਜ਼ਹਬਾਂ ਦੇ ਝਗੜੇ ਮਾਮਲਿਆਂ ਵਿੱਚ ਨਹੀਂ ਪੈਣਾ ਚਾਹੀਦਾ। ਫਿਰ ਇੱਕ ਹੋਰ ਕਾਜੀ ਹੈ, ਉਹ ਕਹਿਣ ਲੱਗਾ ਕੱਛ ਵਿੱਚ ਕਿਤਾਬ ਲਈ ਵਿੱਚ ਕਿਤਾਬ ਵੀ ਆਉਂਦੀ ਵੀ ਹੋਈ ਹੋਏ ਹੋਏ ਪੜ੍ਹਨੀ ਵੀ ਆਉਂਦੀ ਹੈ ਕਿ ਨਹੀਂ? ਕਹਿੰਦੇ ਕਾਜੀ ਜੀ ਕਿਤਾਬਾਂ ਪੜ੍ਹਨ ਵਾਲੇ ਜੋ ਜਿੰਨ ਤਰ੍ਹਾਂ ਦੇ ਹੁੰਦੇ ਜਿਸਨੇ ਸਵਾਲ ਪੁੱਛਿਆ ਹੈ ਉਸਨੂੰ ਦਿਖਾਉਣ ਹੈ ਕਿਉਂਕਿ ਆਪ ਸ਼ੀਸ਼ਾ ਬਣੇ ਹੋਏ। ਕਾਜੀ ਸਾਹਿਬ ਜੋ ਕਿਤਾਬਾਂ ਪੜ੍ਹਦੇ ਇਹ ਧਾਰਮਿਕ ਕਿਤਾਬਾਂ, ਉਹ ਤਿੰਨ ਕਿਸਮ ਦੇ ਲੋਕ ਹੁੰਦੇ ਇੱਕ ਦਿੰਦੇ ਤੇ ਫਿਰ ਦੂਸਰਿਆਂ ਦੇ ਕਿਉਂ ਕਿਸਨੇ ਉਸਨੇ ਪਜਿਤ ਕੀਤੀ ਕਿਉਂਕਿ ਇਸਨੇ ਤੇ ਉਹ ਹੁੰਦੇ ਕਥੇ ਕਿਤਾਬ ਤਾਰੇ ਤੇ ਫਿਰ ਦੂਸਰਿਆਂ ਨੂੰ ਹੁਜਤਾਂ ਕਰਦੇ। ਪਹਿਲੇ ਬੰਦੇ ਨਹੀਂ ਹੁੰਦੇ ਤੇ ਫਿਰ ਤੀਜੀ ਸ਼੍ਰੇਣੀ ਦੇ ਲੋਕ ਹੁੰਦੇ ਜੋ ਇਹ ਕਿਤਾਬਾਂ ਪੜ੍ਹ ਕੇ ਕਰਦੇ। ਇਹ ਪਹਿਲੀ ਸ਼੍ਰੇਣੀ ਦੇ ਲੋਕ ਹੁੰਦੇ ਤੇ ਫਿਰ ਦੂਸਰਿਆਂ ਨੂੰ ਹੁਜਤਾਂ ਕਰਦੇ ਕਿਉਂਕਿ ਇਸਨੇ ਹੁਜਤ ਕੀਤੀ ਮਹਾਰਾਜ। ਕਹਿੰਦੇ ਇੱਕ ਲੋਕ ਤੇ ਉਹ ਹੁੰਦੇ ਜੋ ਇਹ ਕਿਤਾਬਾਂ ਪੜ੍ਹ ਲੈਂਦੇ ਤੇ ਫਿਰ ਦੂਸਰਿਆਂ ਨੂੰ ਹੁਜਤਾਂ ਕਰਦੇ, ਇਹ ਪਹਿਲੀ ਸ਼੍ਰੇਣੀ ਦੇ ਲੋਕ ਹੁੰਦੇ। ਤੇ ਦੂਸਰੀ ਸ਼੍ਰੇਣੀ ਦੇ ਉਹ ਹੁੰਦੇ ਜੋ ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉੱਤਮ ਸਮਝਦੇ ਹਨ, ਦੂਸਰਿਆਂ ਨਾਲੋਂ ਉੱਚਾ ਹੋ ਕੇ ਬੈਠਦੇ ਹਨ ਤੇ ਆਪਣੀ ਪੂਜਾ ਕਰਾਉਂਦੇ ਹਨ। ਉਹਨਾਂ ਵਿੱਚ ਹੰਕਾਰ ਹੁੰਦਾ ਹੈ, ਉਹੀ ਰੱਬ ਦੇ ਬੰਦੇ ਨਹੀਂ ਹੁੰਦੇ। ਤੇ ਫਿਰ ਤੀਜੀ ਸ਼੍ਰੇਣੀ ਦੇ ਲੋਕ ਹੁੰਦੇ ਜੋ ਇਹ ਕਿਤਾਬਾਂ ਪੜ੍ਹ ਕੇ ਜਿਨ੍ਹਾਂ ਨੂੰ ਸਭ ਪਾਸੇ ਸਾਰਿਆਂ ਵਿੱਚ ਇੱਕ ਖੁਦਾ ਦਾ ਹੀ ਨੂਰ ਦਿਸਦਾ ਹੈ, ਇੱਕ ਖੁਦਾ ਦਾ ਹੀ ਪ੍ਰਕਾਸ਼ ਦਿਸਦਾ ਹੈ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ, ਕਿਸੇ ਨਾਲ ਮੋਹ ਨਹੀਂ ਹੁੰਦਾ, ਖੁਦਾ ਦੇ ਸੱਚੇ ਆਸ਼ਿਕ ਹੁੰਦੇ। ਇਹ ਤਿੰਨ ਕਿਸਮ ਦੇ ਲੋਕ ਹੁੰਦੇ ਜੋ ਕਿਤਾਬਾਂ ਪੜ੍ਹਦੇ। ਇਹ ਜਵਾਬ ਸੁਣ ਕੇ ਕਾਜੀ ਨੇ ਅੱਖਾਂ ਨੀਵੀਆਂ ਕਰ ਲਈਆਂ। ਸਾਰੇ ਹਾਜੀਆਂ ਨੇ ਦੇਖਿਆ ਕਿ ਫਕੀਰ ਬਹੁਤ ਗਹਿਰਾ ਫਕੀਰ ਹੈ, ਫਿਰ ਇੱਕ ਨੇ ਪੁੱਛਿਆ, ਫਕੀਰ ਜੀ ਤੁਹਾਡਾ ਨਾਂ ਕੀ ਹੈ? ਮਹਾਰਾਜ ਜੀ ਹੋਰਾਂ ਦੇ ਬੋਲਣ ਤੋਂ ਪਹਿਲਾਂ ਇਹ ਮਰਦਾਨਾ ਬੋਲ ਪਿਆ ਜੀ, ਇਹਨਾਂ ਦਾ ਨਾਂ ਨਾਨਕ ਜੀ ਹੈ। ਹਾਜੀਆਂ ਨੇ ਸੋਚਿਆ ਕਿ ਨਾਨਕ ਨਾਂ ਮੁਸਲਮਾਨਾਂ ਦਾ ਤਾਂ ਹੁੰਦਾ ਨਹੀਂ, ਇਹ ਜ਼ਰੂਰ ਹਿੰਦੂਆਂ ਦਾ ਨਾਂ ਹੈ। ਅਤੇ ਜੇ ਇਹ ਹਿੰਦੂ ਫਕੀਰ ਮੱਕੇ ਚਲੇ ਗਿਆ ਅਤੇ ਇਸਦੇ ਇੰਨੇ ਗੋਰੇ ਬਚਨ, ਇੰਨੇ ਪਾਰੇ ਬਚਨ ਸੁਣ ਕੇ ਮੁਸਲਮਾਨਾਂ ਦੇ ਅੰਦਰ, ਕਈਆਂ ਮੁਸਲਮਾਨਾਂ ਦੇ ਅੰਦਰ ਆਪਣੇ ਧਰਮ ਲਈ ਸ਼ੰਕਾ ਪੈਦਾ ਹੋ ਸਕਦਾ ਹੈ ਕਿ ਸਾਡਾ ਧਰਮ ਹੌਲਾ ਹੈ, ਇਸ ਫਕੀਰ ਦਾ ਧਰਮ ਭਾਰਾ ਹੈ, ਅਤੇ ਭਲਾ ਨਹੀਂ ਹੋਏਗਾ, ਇਸ ਫਕੀਰ ਨੂੰ ਉੱਥੇ ਨਹੀਂ ਜਾਣ ਦੇਣਾ ਚਾਹੀਦਾ।